ਸਤਿਸੰਗਤ ਜੀ, ਪਿਆਰ ਨਾਲ ਕਹਿਣਾ, ਸਤਿਸੰਗਤ ਅੱਜ ਬਟਾਲੇ ਵਿਖੇ ਕਈ ਸਾਲਾਂ ਬਾਅਦ ਪੁੱਜ ਕੇ ਇਸ ਵਿਸ਼ਾਲ ਰੂਪ ਵਿੱਚ ਆਪ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿੱਥੇ ਕਿ ਆਪ ਸਾਰੇ ਮਿਲ ਬੈਠ ਕੇ ਇਸ ਨਿਰੰਕਾਰ ਦਾ ਤਾਰ ਦਾ ਗੁਣਗਾਨ ਕਰ ਰਹੇ ਹੋ। ਉੱਥੇ ਐਸੇ ਉੱਤਮ ਸੰਦੇਸ਼ ਦਿੱਤੇ ਜਾ ਰਹੇ ਹਨ ਜਿਹੜੇ ਕਿ ਸ਼ਾਸਤਰ ਸੰਮਤ ਹਨ, ਜਿਹੜੇ ਕਿ ਗੁਰੂ ਪੀਰ ਪੈਗੰਬਰਾਂ ਨੇ, ਸੰਤਾਂ ਮਹਾਤਮਾਵਾਂ ਨੇ ਯੁੱਗਾਂ ਯੁੱਗਾਂ ਤੋਂ ਇਨਸਾਨਾਂ ਤੱਕ ਪਹੁੰਚਾਏ ਇਨਸਾਨ ਦੇ ਕਲਿਆਣ ਲਈ। ਕਿਉਂਕਿ ਜੋ ਕੁਛ ਵੀ ਕਿਹਾ ਗਿਆ ਹੈ ਮਹਾਂਪੁਰਸ਼ਾਂ ਦੀ ਬਾਣੀ, ਉਹ ਇਨਸਾਨਾਂ ਦੇ ਲਈ ਹੈ ਔਰ ਇਨਸਾਨਾਂ ਦੇ ਕਲਿਆਣ ਲਈ ਹੈ। ਕੋਈ ਦਰਖਤਾਂ ਜਾਂ ਬਿਲਡਿੰਗਾਂ ਦੇ ਕਲਿਆਣ ਦੇ ਲਈ ਨਹੀਂ, ਇਹ ਕਲਿਆਣ ਇਨਸਾਨ ਦਾ ਔਰ ਇਨਸਾਨਾਂ ਨੇ ਹੀ ਐਸੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਇੱਕ ਅਪਣਾਉਣਾ ਹੈ, ਉਸਦੀ ਕਦਰ ਕਰਨੀ ਹੈ ਔਰ ਜੋ ਕੰਮ ਕਰਨ ਲਈ ਉਹਨਾਂ ਨੇ ਕਹੇ ਹਨ ਉਹ ਕੰਮ ਕਰਦੇ ਚਲੇ ਜਾਣ, ਤਾਂ ਕਿ ਹਰ ਇਨਸਾਨ ਦਾ ਉਧਾਰ ਹੋ ਜਾਏ, ਇਨਸਾਨ ਦਾ ਕਲਿਆਣ ਹੋ ਜਾਏ। ਤੋ ਇਸ ਤਰ੍ਹਾਂ ਦੇ ਸੰਦੇਸ਼ ਵੀ ਅੱਜ ਸਾਨੂੰ ਸ਼੍ਰਵਣ ਕਰਨ ਨੂੰ ਮਿਲੇ, ਜੋ ਕਾਫੀ ਘੰਟਿਆਂ ਤੋਂ ਇਹ ਸਤਸੰਗ ਚੱਲ ਰਿਹਾ ਹੈ ਔਰ ਅਨੇਕਾਂ ਰੂਪਾਂ ਦੇ ਵਿੱਚ, ਅਨੇਕਾਂ ਇੱਕ ਲਹਿਜ਼ੇ ਦੇ ਵਿੱਚ ਗੀਤ ਕਵਿਤਾ ਵਿਖਿਆਨ ਦੇ ਰੂਪ ਵਿੱਚ ਬੱਚਿਆਂ ਜਵਾਨਾਂ ਬਜ਼ੁਰਗਾਂ ਦੀ ਰਸਨਾ ਤੋਂ ਜੋ ਭਾਵ ਸ਼ਰਨ ਕਰਨ ਨੂੰ ਮਿਲੇ ਹਨ, ਵਾਕਈ ਹੀ ਉਹ ਆਨੰਦ ਦੇਣ ਵਾਲੇ ਹਨ ਔਰ ਉਹਨਾਂ ਤੋਂ ਸੁਣ ਕੇ ਪ੍ਰੇਰਣਾ ਵੀ ਮਿਲਦੀ ਹੈ। ਤੋ ਐਸੇ ਬਚਨਾਂ ਦੀ ਕੀਮਤ ਇਹ ਹਮੇਸ਼ਾ ਤੋਂ ਬਣੀ ਹੋਈ ਹੈ ਔਰ ਜੋ ਇਹਨਾਂ ਬਚਨਾਂ 'ਤੇ ਫੁੱਲ ਚੜ੍ਹਾ ਦਿੰਦੇ ਹਨ, ਯਾਨੀ ਕਿ ਉਹ ਬਚਨਾਂ ਦੀ ਕਦਰ ਕਰ ਰਹੇ ਹਨ। ਫੁੱਲ ਚੜ੍ਹਾਉਣ ਦਾ ਮਤਲਬ ਇਹ ਨਹੀਂ ਹੈ ਕਿ ਕੇਵਲ ਬਚਨਾਂ ਨੂੰ ਸੁਣ ਕੇ ਵਾਹਵਾ ਕਰ ਦਿੰਦੇ ਹਨ। ਫੁੱਲ ਚੜ੍ਹਾਉਣ ਦਾ ਮਤਲਬ ਹੈ ਕਿ ਉਹਨਾਂ ਬਚਨਾਂ ਨੂੰ ਇਸ ਕਦਰ ਅਹਿਮੀਅਤ ਦਿੰਦੇ ਹਨ ਕਿ ਉਹ ਜੀਵਨ ਦੇ ਵਿੱਚ ਉਸਨੂੰ ਉਤਾਰ ਲੈਂਦੇ ਹਨ, ਉਸ ਨੂੰ ਇੱਕ ਜੀਵਨ ਦੇ ਵਿੱਚ ਅਪਣਾ ਲੈਂਦੇ ਹਨ। ਉਹਨਾਂ ਲੀਹਾਂ ਉਹਨਾਂ ਰੇਖਾਵਾਂ 'ਤੇ ਉਹ ਆਪਣਾ ਅਮਲ ਦਾ ਰੰਗ ਭਰ ਦਿੰਦੇ ਹਨ। ਤੋ ਇਸ ਤਰ੍ਹਾਂ ਦੇ ਨਾਲ ਐਸੇ ਬਚਨਾਂ ਨੂੰ ਅਮਲੀਕ ਲਾਲ ਇਹ ਰਤਨ ਕਿਹਾ ਗਿਆ ਹੈ ਕਿ ਅਮਲੀਕ ਲਾਲ ਰਤਨ ਹਨ, ਇਹ ਜਵਾਹਰਾਤ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਮਾਲਾਮਾਲ ਹੋ ਸਕਦੇ ਹਾਂ। ਤੋ ਇਸ ਲਈ ਮਹਾਂਪੁਰਸ਼ ਐਸੇ ਬਚਨਾਂ ਨੂੰ ਉਸੇ ਭਾਵ ਨਾਲ ਸ਼ਰਵਣ ਕਰਦੇ ਹਨ, ਉਸੇ ਭਾਵ ਨਾਲ ਜ਼ੁਬਾਨ ਦੇ ਰਾਹੀਂ ਬਿਆਨ ਕਰਦੇ ਹਨ ਔਰ ਉਸੇ ਭਾਵ ਦੇ ਨਾਲ ਕਹਿਣ ਔਰ ਸੁਣਨ ਵਾਲੇ ਦੋਨੋਂ ਹੀ ਉਸ ਨੂੰ ਜੀਵਨ ਦੇ ਵਿੱਚ ਥਾਂ ਦਿੰਦੇ ਹਨ। ਤੋ ਇਸ ਤਰ੍ਹਾਂ ਦੇ ਨਾਲ ਇਹ ਜੀਵਨ ਦਾ ਮਿਆਰ ਉੱਚਾ ਹੋ ਜਾਂਦਾ ਹੈ, ਇਹ ਸੰਸਾਰ ਵਿੱਚ ਆਇਆ ਸਫਲ ਹੋ ਜਾਂਦਾ ਹੈ, ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਲੈਂਦੇ ਹਾਂ ਔਰ ਆਪਣੀ ਜਨਮਾਂ ਜਨਮਾਂ ਦੀ ਕੰਗਾਲਤਾ ਨੂੰ ਅਸੀਂ ਅਮੀਰੀ ਵਿੱਚ ਤਬਦੀਲ ਕਰ ਦਿੰਦੇ ਹਾਂ। ਅਸੀਂ ਇਸ ਜਨਮਾਂ ਜਨਮਾਂ ਦੀ ਇੱਕ ਕੰਗਾਲਤਾ ਤੋਂ ਉਭਰ ਜਾਂਦੇ ਹਾਂ ਔਰ ਇੱਕ ਸੱਚੀ ਦੌਲਤ ਨੂੰ ਪਾ ਕੇ ਮਾਲਾਮਾਲ ਹੋ ਜਾਂਦੇ ਹਾਂ। ਤੋ ਇਸ ਲਈ ਇਹ ਇੱਕ ਅਵਸਥਾ ਹਰ ਕਿਸੇ ਦੇ ਹਿੱਸੇ ਵਿੱਚ ਆਵੇ, ਇਹੀ ਮਹਾਂਪੁਰਸ਼ਾਂ ਦੇ ਯਤਨ ਵੀ ਹੁੰਦੇ ਹਨ ਔਰ ਇਹ ਪ੍ਰਾਰਥਨਾਵਾਂ ਵੀ ਹੁੰਦੀਆਂ ਹਨ, ਯਾਚਨਾਵਾਂ ਵੀ ਹੁੰਦੀਆਂ ਹਨ, ਤਾਂ ਕਿ ਹਰ ਇਨਸਾਨ ਜਿਹੜਾ ਕੋਈ ਵੀ ਭਾਸ਼ਾ ਬੋਲਣ ਵਾਲਾ, ਕਿਸੇ ਪ੍ਰਾਂਤ ਦਾ ਵਸਨੀਕ ਹੋਵੇ, ਕਿਸੇ ਮੁਲਕ ਦਾ ਬਸ਼ਿੰਦਾ ਹੋਵੇ, ਕਿਸੇ ਜਾਤੀ ਕਿਸੇ ਕੌਮ ਦੇ ਵਿੱਚ ਪੈਦਾ ਹੋਇਆ ਹੋਵੇ, ਕੋਈ ਵੀ ਸੰਸਕ੍ਰਿਤੀ ਕੋਈ ਵੀ ਰੰਗ ਹੋਵੇ ਉਸਦੇ ਜਿਸਮ ਦਾ, ਭਾਵੇਂ ਪਿੰਡਾਂ ਵਿੱਚ ਰਹਿਣ ਵਾਲਾ ਹੋਵੇ ਜਾਂ ਸ਼ਹਿਰਾਂ ਵਿੱਚ ਰਹਿਣ ਵਾਲਾ ਹੋਵੇ, ਭਾਵੇਂ ਉਹ ਕਿਸੇ ਪਿਛੜੇ ਮੁਲਕ ਵਿੱਚ ਰਹਿਣ ਵਾਲਾ ਹੈ ਜਾਂ ਤਰੱਕੀ ਕੀਤੇ ਹੋਏ ਮੁਲਕ ਵਿੱਚ ਰਹਿਣ ਵਾਲਾ ਹੈ। ਤੋ ਇਸ ਤਰ੍ਹਾਂ ਨਾਲ ਹਰ ਇਨਸਾਨ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਪੂਰਾ ਕਰਨਾ ਹੈ ਔਰ ਆਪਣਾ ਮਿਆਰ ਉੱਚਾ ਕਰਨਾ ਹੈ। ਤੋ ਇਸ ਲਈ ਮਹਾਂਪੁਰਸ਼ਾਂ ਦੇ ਸੰਦੇਸ਼ ਇਹਨਾਂ ਦੀ ਅਹਿਮੀਅਤ ਹੈ, ਇਹਨਾਂ ਦੀ ਵਿਸ਼ੇਸ਼ਤਾ ਹੈ ਔਰ ਇਹ ਹਰ ਯੁੱਗ ਲਈ ਹੈ, ਕਿਸੇ ਇੱਕ ਯੁੱਗ ਵਾਸਤੇ ਨਹੀਂ। ਅਗਰ ਸਤਯੁੱਗ ਵਾਸਤੇ ਇਸਦੀ ਅਹਿਮੀਅਤ ਸੀ ਫਿਰ ਉੱਥੇ ਹੀ ਕਹਾਣੀ ਰੁਕ ਜਾਣੀ ਚਾਹੀਦੀ ਸੀ, ਉਸ ਤੋਂ ਬਾਅਦ ਕੋਈ ਗੁਰੂ ਪੀਰ ਪੈਗੰਬਰ ਦੀ ਇਸ ਸੰਸਾਰ ਵਿੱਚ ਜਨਮ ਲੈਣ ਦੀ ਲੋੜ ਨਹੀਂ ਸੀ, ਉਸ ਤੋਂ ਬਾਅਦ ਕਿਸੇ ਭਗਤ ਦੀ ਇਸ ਸੰਸਾਰ ਵਿੱਚ ਲੋੜ ਨਹੀਂ ਸੀ। नहीं है, हर युग हर दौर दे विच इसकी जरूरत है। जिवें सूरज की अहमियत केवल सतयुग विच नहीं सी, ये हर युग विच सूरज की अहमियत है। अगर सूरज ना होवे तो फिर असी वेख सकते हाँ धरती ते जीवन भी नहीं हो सकता है, एक खेत खलिहान भी नहीं पक सकते हैं, ये सानू अनाज भी नहीं मिल सकता है। ये कितने फुल और कितनी कलियाँ, इस विच सूरज का कितना योगदान है। तो सवेरा हो जाना, एक उजाला हो जाना, इस दियाँ किरणा कितने कितने रूपों में असर कर दिया हैं। तो इस तरह के नाल सूरज की अहमियत इस सतयुग विच भी सी, ये त्रेता विच भी सी, द्वापर विच भी सी और कलयुग विच भी है। इस तरह के नाल कुदरत दी बाकी चीज़ां भी असी वेखते हाँ, उस दी भी अपने अपने रूप विच अहमियत है। असी पानी नूं लै लईए, जल नूं लै लईए, तो पानी दी जल दी भी अहमियत हर युग विच रही है। तो इस तरह के नाल अगर कुदरत या रचना दे रूप विच इन्हां चीज़ां दी अहमियत है इंसानां दे लई, इस जीवन दे लई, इस धरती दे लई, तो उत्थे फिर इस सच रूपी दौलत ते परमात्मा रूपी दौलत दी अहमियत एक केवल एक युग वास्ते नहीं है, एक सदी वास्ते नहीं है, एक दौर वास्ते नहीं है, ना एक भाषा बोलण वालियां वास्ते है, ना किसी घराने विशेष वास्ते है, ये तो हर किसी लिए इसकी अहमियत है। तो इसलिए महापुरशा संतां ने ये पैगाम दिते हैं ताकि हर इंसान का उद्धार होवे, हर इंसान अपनी आत्मा का नाता इस सच परमात्मा नाल जोड़े, अपने परलोक नूं सुहेला करे, आवागमन दे बंधन तो छुटकारा पावे और इस धरत ते जिन्नी देर इस जिसम दे विच इस तन विच जी रहा है एक सुंदर भावनावां नाल युक्त हो के इस जीवन दे सफर नूं तय करे। तो इसलिए महापुरशां संतां दी ये आवाज़ ये हमेशा हमेशा तो एक इंसानां दे लई रही है ताकि इंसान इस तो लाभ उठा लैण, इस नूं अपना लैण, इस पासे वध निकलण, एक एक कदम जिहड़ा है वो इस तहत ही होवे, उस पासे ही ये वादा हुंदा चला जाए इसका। तो इस तरह के नाल ये संतां महापुरशां ने हमेशा तो यही देन संसार नूं दित्ती है। अपना तो उन्हां दा उद्धार हो ही जाता है, उन्हां दा कल्याण तो हो ही गया सी जद उन्होंने मुरशद नाल मिल के ब्रह्म ज्ञानियों का संग करके जीवन के मनोरथ नूं पूरा कर लिता, एक आत्मा नूं परमात्मा ने नाल जोड़ दिता, इस जीवन काल विच ही मोक्ष और मुक्ति दे भागीदार बन गए। तो उन्हां दा तो उद्धार हो ही गया, लेकिन उन्होंने सारे संसार का उद्धार चाहिया और यही चाहिया कि कोई इंसान इस तो वांझा ना रह जाए, कोई आत्मा ऐसी ना रह जाए जिसका कल्याण ना होवे, जेड़ी कि अपने मूल परमात्मा की पहचान ना करे। क्योंकि जेड़ी भी आत्मा इस मूल परमात्मा की पहचान नहीं करती उसका अज्ञानता का अंधकार बनया रहा है, उसके भरम इसी अज्ञानता के कारण बने रहते हैं और इसलिए आत्मा नूं कितने बंधनों में रहना पैंदा है, कितनी जकड़न विच रहना पैंदा है, किते किन्ने शरीर धारण करने पैंदे हैं और किते इसे तरह के नाल सूक्ष्म रूप विच भी कितनी भटकन हिस्से विच आंदी है। तो इसलिए ये आत्मा का उद्धार हर किसी का होवे महापुरशां ने चाहिया और जीवन के मनोरथ नूं सब तो वड्डे मनोरथ नूं यही मनिया गया कि यही सब तो वड्डा मनोरथ है, सब तो वड्डा लक्ष्य है। असी जीवन विच भी लक्ष्य तय करते हाँ, असी जीवन विच भी बड़े एम्स लैके चलते हाँ कि मेरा एक ये तय है, मेरा ये एम है, मेरा ये एक लक्ष्य है और उस लक्ष्य नूं मैं पूरा करना है। किसी ने इस तरह के नाल एक ऐसा निश्चय कर लिता हुंदा है कि मैं ये उपलब्धि करनी है, मैं ये कामयाबी हासिल करनी है। तो इस तरह के नाल वो भावें स्पोर्ट्स के फील्ड विच होवे, भावें बिजनेस के फील्ड विच होवे, भावें नौकरी के फील्ड विच होवे, भावें किसी होर कला के रूप विच होवे, तो हर किसी ने किसी ना किसी रूप विच अपने सामने लक्ष्य रखे होंदे हन और उन्हां दी पूर्ति लई वो जतनशील रहिंदे हन, उस पासे उपराले करदे हन और वाकई ही वो जतन ਇਹ ਕੀਤੇ ਜਾਂਦੇ ਉਹਨਾਂ ਨੂੰ ਉਹਨਾਂ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਉਹ ਹੱਥ 'ਤੇ ਹੱਥ ਧਰ ਕੇ ਬੈਠ ਨਹੀਂ ਜਾਂਦੇ ਹਨ, ਕਿਤੇ ਲੰਮੀਆਂ ਤਾਣ ਕੇ ਸੌ ਨਹੀਂ ਜਾਂਦੇ ਹਨ। ਦੁਨਿਆਵੀ ਵੀ ਕੋਈ ਪ੍ਰਾਪਤੀ ਕਰਨੀ ਹੋਵੇ ਤਾਂ ਇੱਦਾਂ ਨਹੀਂ ਹੋ ਜਾਂਦੀ ਹੈ। ਅਸੀਂ ਕਿਤਨੇ ਕਿਤਨੇ ਵੱਡੇ ਖਿਲਾੜੀ ਦੇਖਦੇ ਹਾਂ, ਕਿਤਨੇ ਵੱਡੇ ਐਥਲੀਟਸ ਦੇਖਦੇ ਹਾਂ ਜਿਹੜੇ ਕਿ ਇਤਨੀ ਰਫਤਾਰ 'ਤੇ ਭੱਜਦੇ ਹਨ, ਕਿੰਨਾ ਜਿਨ੍ਹਾਂ ਦਾ ਇੰਨਾ ਸਟੈਮਿਨਾ ਹੈ, ਜਾਂ ਕਿਸੇ ਵਿਸ਼ੇਸ਼ ਸਪੋਰਟਸ ਦੇ ਵਿੱਚ ਉਹ ਕਿਤਨਾ ਅੱਛਾ ਇੱਕ ਉਸ ਵਿੱਚ ਆਪਣਾ ਆਪ ਨੂੰ ਪੇਸ਼ ਕਰਦੇ ਹਨ, ਅਤੇ ਅਸੀਂ ਵਾਹ ਵਾਹ ਕਰਨ 'ਤੇ ਮਜਬੂਰ ਹੋ ਜਾਂਦੇ ਹਾਂ। ਤਾਂ ਇੱਦਾਂ ਨਹੀਂ ਹੋ ਗਿਆ ਹੈ ਕਿ ਚਾਰਪਾਈ 'ਤੇ ਲੇਟੇ ਰਹਿਣ, ਘਰ ਬੈਠੇ ਰਹਿਣ ਔਰ ਉਹਨਾਂ ਦਾ ਸਟੈਮਿਨਾ ਵੱਧ ਗਿਆ। ਨਹੀਂ, ਵੇਖਿਆ ਹੈ ਐਸੇ ਐਸੇ ਐਥਲੀਟਸ ਰਾਤ ਰਾਤ ਪਰ ਸੜਕ ਦੇ ਕਿਨਾਰੇ ਭੱਜ ਰਹੇ ਹਨ, ਕਿਤੇ ਰੇਤ ਦੇ ਉੱਤੇ ਭੱਜ ਰਹੇ ਹਨ ਸਮੁੰਦਰ ਦੇ ਕਿਨਾਰੇ 'ਤੇ, ਜਿਸ ਨਾਲ ਪੈਰਾਂ ਨੂੰ ਮਜ਼ਬੂਤੀ ਮਿਲਦੀ ਹੈ, ਲੱਤਾਂ ਨੂੰ ਮਜ਼ਬੂਤੀ ਮਿਲਦੀ ਹੈ, ਉਹਨਾਂ ਦੇ ਕਾਫ ਮਸਲਸ, ਉਹਨਾਂ ਦੇ ਪਿੰਡਲੀਆਂ ਜਿਹੜੀਆਂ ਹਨ ਔਰ ਮਜ਼ਬੂਤ ਹੁੰਦੀਆਂ ਹਨ। ਇਸ ਤਰ੍ਹਾਂ ਦੇ ਨਾਲ ਉਸ 'ਤੇ ਭੱਜ ਕੇ ਇੰਡਿਊਰੈਂਸ ਵੱਧਦੀ ਹੈ, ਉਹਨਾਂ ਦਾ ਸਟੈਮਿਨਾ ਵੱਧਦਾ ਹੈ। ਇਸ ਤਰ੍ਹਾਂ ਦੇ ਨਾਲ ਰੇਗਿਸਤਾਨੀ ਔਰ ਰੇਤੀਲੇ ਇੱਕ ਸਮੁੰਦਰੀ ਕਿਨਾਰਿਆਂ ਦੇ ਉੱਤੇ ਵੀ ਭੱਜਦੇ ਵੇਖੇ ਹਨ, ਜਿੱਥੇ ਇਤਨੀ ਸੌਫਟ ਸੈਂਡ ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਅਗਰ ਘਰ ਹੀ ਬੈਠੇ ਰਹਿਣ ਔਰ ਕੇਵਲ ਸਪੋਰਟਸ ਦੀਆਂ ਕਿਤਾਬਾਂ ਪੜ੍ਹਦੇ ਰਹਿਣ, ਤਾਂ ਇਸ ਤਰ੍ਹਾਂ ਦੇ ਨਾਲ ਉਹ ਜਿਸ ਮੁਕਾਮ ਤੱਕ ਪਹੁੰਚਦੇ ਹਨ ਉਹ ਸੰਭਵ ਨਹੀਂ ਹੈ। ਇਸ ਤਰ੍ਹਾਂ ਦੇ ਨਾਲ ਕੋਈ ਡਿਗਰੀਆਂ ਹਾਸਿਲ ਕਰਦੇ ਹਨ ਜਾਂ ਕੋਈ ਹੋਰ ਮਹਾਰਤ ਹਾਸਿਲ ਕਰਦੇ ਹਨ, ਉਸ ਪਿੱਛੇ ਯਤਨ ਹੁੰਦੇ ਹਨ। ਤਾਂ ਇਸੇ ਤਰ੍ਹਾਂ ਦੇ ਨਾਲ ਇਹ ਵੀ ਮਹਾਂਪੁਰਸ਼ ਇਨਸਾਨ ਨੂੰ ਅਹਿਸਾਸ ਕਰਾਉਂਦੇ ਹਨ ਕਿ ਇਨਸਾਨ ਤੂੰ ਉੱਠ ਜਾਗ, ਘੁਰਾੜੇ ਮਾਰ, ਨਹੀਂ ਇਹ ਸੌਣ ਤੇਰੇ ਦਰਕਾਰ ਨਹੀਂ। ਤਾਂ ਇਸ ਤਰ੍ਹਾਂ ਦੇ ਨਾਲ ਇਹ ਸੁੱਤਿਆਂ ਸੁੱਤਿਆਂ ਤੇਰਾ ਕੰਮ ਬਣਨ ਵਾਲਾ ਨਹੀਂ ਹੈ, ਇਹ ਜਾਗਰੂਕ ਹੋਣਾ ਹੈ, ਜਾਗ੍ਰਿਤੀ ਪ੍ਰਾਪਤ ਕਰਨੀ ਹੈ, ਔਰ ਜਾਗਰੂਕਤਾ ਪ੍ਰਾਪਤ ਕਰਕੇ ਹੀ ਇਹ ਤੇਰਾ ਕੰਮ ਬਣੇਗਾ, ਸੋਏ ਸੋਏ ਤੇ ਕੰਮ ਬਣਨ ਵਾਲਾ ਨਹੀਂ ਹੈ। ਅਗਰ ਅਸੀਂ ਦਫ਼ਤਰ ਵਿੱਚ ਅਸੀਂ ਕੰਮ ਕਰ ਰਹੇ ਹਾਂ ਤਾਂ ਵੀ ਜਾਗਣਾ ਪੈਂਦਾ ਹੈ, ਅਗਰ ਅਸੀਂ ਦੁਕਾਨ ਵਿੱਚ ਬੈਠ ਕੇ ਇੱਕ ਵਪਾਰ ਕਰਦੇ ਹਾਂ, ਕੋਈ ਸੌਦੇ ਵੇਚਦੇ ਹਾਂ, ਤਦ ਵੀ ਜਾਗਣਾ ਪੈਂਦਾ ਹੈ। ਇਸੇ ਤਰ੍ਹਾਂ ਦੇ ਨਾਲ ਹਰ ਚੀਜ਼ ਵਾਸਤੇ ਸਾਨੂੰ ਜਾਗਰੂਕਤਾ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇਸੇ ਲਈ ਕਿਹਾ ਹੈ ਕਿ ਇਹ ਸੌਣ ਤੇਰੇ ਦਰਕਾਰ ਨਹੀਂ, ਕਿ ਇਹ ਸੌਣਾ ਜਿਹੜਾ ਹੈ ਇਹ ਤੈਨੂੰ ਮਹਿੰਗਾ ਪਏਗਾ, ਇਸ ਲਈ ਤੂੰ ਜਾਗ ਜਾ। ਕਹਾਂ ਸੋਇਆ ਮਾਨਵ, ਕਿ ਇਨਸਾਨ ਤੂੰ ਕਹਾਂ ਪਰ ਸੋਇਆ ਹੋਇਆ ਹੈ, ਤੂੰ ਜਾਗ ਜਾ, ਇੱਕ ਜਾਗ੍ਰਿਤੀ ਨੂੰ ਪ੍ਰਾਪਤ ਕਰ ਲੈ ਔਰ ਜਾਗੇ ਜਾਗੇ ਹੀ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰ ਲੈ, ਵਰਨਾ ਤੋਂ ਇਨਸਾਨ ਸਾਰੀ ਉਮਰ ਬਿਤਾ ਦਿੰਦੇ ਹਨ ਔਰ ਜਾਗਦੇ ਹੀ ਨਹੀਂ ਹਨ, ਇੱਕ ਸੁੱਤੇ ਸੁੱਤੇ ਹੀ ਸਾਰੀ ਉਮਰ ਬਿਤਾ ਦਿੰਦੇ ਹਨ। ਤਾਂ ਇਸ ਲਈ ਕਿਹਾ ਹੈ ਕਿ ਸੁੱਤਿਆਂ ਨਹੀਂ, ਜਾਗ ਕੇ ਅਸੀਂ ਜੀਵਨ ਦੇ ਪੈਂਡੇ ਨੂੰ ਤੈਅ ਕਰਨਾ ਹੈ, ਜੀਵਨ ਦੇ ਸਫ਼ਰ ਨੂੰ ਤੈਅ ਕਰਨਾ ਹੈ, ਔਰ ਇਸ ਲਈ ਮਹਾਂਪੁਰਸ਼ ਝੰਜੋੜਦੇ ਆਏ ਹਨ। ਐਸੇ ਘੋਰ ਨਿਦਰਾ ਵਿੱਚ ਸੋਏ ਹੋਏ ਨੂੰ ਜਿਵੇਂ ਅਸੀਂ ਇੱਕ ਕੁਮਕ ਕਰਨ ਦੀ ਮਿਸਾਲ 'ਤੇ ਦੇ ਦਿੰਦੇ ਹਾਂ ਕਿ ਇਤਿਹਾਸ ਦੇ ਪੰਨਿਆਂ ਵਿੱਚ ਜਿੱਥੇ ਰਾਵਣ ਦਾ ਨਾਂ ਉਸਦੇ ਭਰਾ ਦਾ ਜ਼ਿਕਰ ਆ ਜਾਂਦਾ ਹੈ ਕਿ ਕੁੰਭਕਰਨ ਕਿਤਨਾ ਗਹਿਰਾ ਔਰ ਕਿਤਨੀ ਦੇਰ ਸੁੱਤਾ ਰਹਿੰਦਾ ਸੀ, ਨਗਾੜਿਆਂ ਦੀ ਆਵਾਜ਼ ਨਾਲ ਜਗਾਇਆ ਜਾਂਦਾ, ਕਿਸੇ ਉਸਨੂੰ ਭਾਲੇ ਚੋਬੇ ਜਾਂਦੇ ਸੀ, ਕਿਤਨੇ ਰੂਪਾਂ ਵਿੱਚ ਇਹ ਯਤਨ ਕੀਤੇ ਜਾਂਦੇ ਸੀ ਕਿ ਇਹਨੂੰ ਜਗਾਇਆ ਜਾਏ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਸੰਤਾਂ ਨੇ ਵੀ ਆਪਣੀ ਬਾਣੀ ਰਾਹੀਂ, ਆਪਣੇ ਵਿਵਹਾਰ ਰਾਹੀਂ, ਆਪਣੇ ਕਰਮ ਰਾਹੀਂ ਇਹ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਗਫਲਤ ਦੀ ਨੀਂਦ ਤੋਂ ਇਨਸਾਨ ਉੱਠ ਜਾਵੇ, ਔਰ ਅਗਰ ਜਾਗ ਜਾਏਗਾ ਤਾਂ ਫਿਰ ਇਸ ਨੂੰ ਪ੍ਰਾਪਤੀ ਹੋ ਜਾਏਗੀ। ਉਠਿਸ਼ਟ ਜਾਗ੍ਰਿਤ, ਉੱਠੋ ਜਾਗੋ ਔਰ ਪ੍ਰਾਪਤ ਕਰ ਲਓ ਜੋ ਪ੍ਰਾਪਤ ਕਰਨ ਲਾਇਕ ਹੈ। ਇੱਕ ਪ੍ਰਾਪਤ ਕਰਨ ਲਾਇਕ ਇੱਕ ਪਰਮਾਤਮਾ ਈਸ਼ਵਰ ਨਿਰਾਕਾਰ ਹੈ, ਇਹ ਦੁਨਿਆਵੀ ਪ੍ਰਾਪਤੀਆਂ ਤਾਂ ਹੋ ਹੀ ਜਾਂਦੀਆਂ ਹਨ, ਇਸ ਪਾਸੇ 'ਤੇ ਇਨਸਾਨ ਆਪਣੇ ਆਪ ਤੁਰਦਾ ਚਲਾ ਜਾਂਦਾ ਹੈ। ਇਹ ਮਨਾਂ ਦੀਆਂ ਬ੍ਰਿਤੀਆਂ ਇਹ ਇਸੇ ਸੰਸਾਰ ਦੇ ਵੱਲ ਹੀ ਭੱਜ ਭੱਜ ਜਾਂਦੀਆਂ ਹਨ, ਜਿਵੇਂ ਪਾਣੀ ਢਿਲਾਣ ਵੱਲ ਭੱਜ ਭੱਜ ਜਾਂਦਾ ਹੈ। ਤਾਂ ਉੱਪਰ ਲੈ ਜਾਣ ਵਾਸਤੇ ਯਤਨ ਕਰਨੇ ਪੈਂਦੇ ਹਨ, ਉੱਚਾਈ ਵੱਲ ਲੈ ਜਾਣ ਵਾਸਤੇ ਪਾਣੀ ਨੂੰ ਯਤਨ ਕਰਨੇ ਪੈਂਦੇ ਹਨ। ਜਿਵੇਂ ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਝੂਠ ਖੁਦ ਹੀ ਜੀਵਨ ਕੀ ਝੋਲੀ ਮੇ ਉਤਰਤਾ ਹੈ, ਲੇਕਿਨ ਸੱਚ ਅਰਜਿਤ ਕਰਨਾ ਪੜਤਾ ਹੈ। ਕਿ ਜਿਹੜਾ ਝੂਠ ਹੈ ਇਹ ਤਾਂ ਜੀਵਨ ਦੀ ਝੋਲੀ ਦੇ ਵਿੱਚ ਆਪਣੇ ਆਪ ਉਤਰਦਾ ਹੈ, ਲੇਕਿਨ ਸੱਚ ਨੂੰ ਅਰਜਿਤ ਕਰਨਾ ਪੈਂਦਾ ਹੈ, ਸੱਚ ਨੂੰ ਕਮਾਉਣਾ ਪੈਂਦਾ ਹੈ, ਸੱਚ ਨੂੰ ਧਾਰਨ ਕਰਨਾ ਪੈਂਦਾ ਹੈ। ਤਾਂ ਇਸ ਲਈ ਝੂਠ ਤਾਂ ਆਪਣੇ ਆਪ ਹੀ ਉਤਰਦਾ ਹੈ ਜੀਵਨ ਦੀ ਝੋਲੀ ਦੇ ਵਿੱਚ। ਦੁਨਿਆਵੀ ਇੱਕ ਖਿਚਾਵ ਤਾਂ ਰਹਿੰਦੇ ਹੀ ਹਨ, ਉਸ ਪਾਸੇ ਤਾਂ ਇਨਸਾਨ ਜਾਗਿਆ ਹੁੰਦਾ ਹੈ, ਲੇਕਿਨ ਜਿਸ ਵੱਲ ਜਾਗਣਾ ਹੈ ਉਸ ਵੱਲ ਜਾਗਦਾ ਨਹੀਂ ਹੈ, ਯਾਨੀ ਕਿ ਸੱਚ ਵੱਲ ਜਾਗਦਾ ਨਹੀਂ ਹੈ, ਪਿਆਰ ਵੱਲ ਜਾਗਦਾ ਨਹੀਂ ਹੈ, ਨੇਕੀ ਵੱਲ ਜਾਗਦਾ ਨਹੀਂ ਹੈ, ਇਹ ਉਸ ਪਾਸੇ ਸੁੱਤਾ ਰਹਿੰਦਾ ਹੈ। ਔਰ ਕੁਰੀਤੀਆਂ ਅਤੇ ਕੁਰੀਤੀਆਂ, ਦੁਸ਼ ਭਾਵਨਾਵਾਂ, ਦੁਸ਼ਕਰਮ, ਔਰ ਇਸੇ ਤਰ੍ਹਾਂ ਦੇ ਨਾਲ ਸੰਸਾਰਿਕ ਖੇਲ ਹੀ ਸਾਰੀ ਉਮਰ ਖੇਲਦਾ ਰਹਿੰਦਾ ਹੈ। ਤੋ ਇਸ ਲਈ ਕਿਹਾ ਹੈ ਕਿ ਇਸ ਪਾਸੇ ਇਹ ਯਤਨ ਕਰਨੇ ਪੈਂਦੇ ਹਨ। ਔਰ ਸਭ ਤੋਂ ਵੱਡਾ ਯਤਨ ਕਿ ਬ੍ਰਹਮ ਗਿਆਨੀਆਂ ਦੀ ਖੋਜ, ਬ੍ਰਹਮ ਗਿਆਨੀਆਂ ਦਾ ਸੰਗ ਕਰ ਲੈਣਾ, ਔਰ ਜਦ ਸੰਗ ਮਿਲ ਜਾਂਦਾ ਹੈ ਫਿਰ ਜਿਵੇਂ ਪਾਰਸ ਲੋਹੇ ਨੂੰ ਛੂਹ ਜਾਂਦਾ ਹੈ ਔਰ ਉਸਨੂੰ ਕੰਚਨ ਬਣਾ ਦਿੰਦਾ ਹੈ, ਇਸੇ ਤਰ੍ਹਾਂ ਦੇ ਨਾਲ ਬੁੱਝਿਆ ਹੋਇਆ ਦੀਪਕ ਦੇ ਨਾਲ ਜਗਿਆ ਹੋਇਆ ਦੀਪਕ ਛੂਹ ਜਾਂਦਾ ਹੈ, ਤੋ ਬੁੱਝਿਆ ਹੋਇਆ ਦੀਪਕ ਵੀ ਉਹ ਜਲ ਉੱਠਦਾ ਹੈ, ਉਸ ਵਿੱਚ ਵੀ ਰੌਸ਼ਨੀ ਜਿਹੜੀ ਹੈ ਉਹ ਸਥਾਪਿਤ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਇਹ ਮਹਾਂਪੁਰਸ਼ਾਂ ਦੇ ਮਨਾਂ ਦੇ ਵਿੱਚ ਇਹ ਇੱਕ ਉਪਕਾਰ ਦਾ ਭਾਵ ਹੁੰਦਾ ਹੈ, ਜਿਵੇਂ ਦਾਸ ਨੇ ਪਹਿਲੇ ਕਿਹਾ ਕਿ ਉਹਨਾਂ ਦਾ ਤਾਂ ਉਧਾਰ ਤਾਂ ਹੋ ਹੀ ਚੁੱਕਾ ਹੁੰਦਾ ਹੈ, ਲੇਕਿਨ ਉਹ ਸੰਸਾਰ ਨੂੰ ਡੁੱਬਣਾ ਦੇਖ ਨਹੀਂ ਪਾਉਂਦੇ ਹਨ ਕਿ ਇਹ ਕਿਉਂ ਡੁੱਬ ਰਹੇ ਹਨ, ਕਿਉਂ ਇਹ ਭਵ ਸਾਗਰ ਵਿੱਚ ਡੁੱਬ ਰਹੇ ਹਨ, ਕਿਉਂ ਭਵ ਸਾਗਰ ਤੋਂ ਪਾਰ ਨਹੀਂ ਉਤਰਦੇ, ਕਿਸੇ ਹੋਰ ਜੋਨੀ ਵਿੱਚ ਤਾਂ ਸੰਭਵ ਨਹੀਂ ਹੋਣਾ ਹੈ। ਇਤਨੀ ਅਮੋਲਕ ਜਨਮ ਮਾਲਿਕ ਨੇ ਦਿੱਤਾ ਹੈ, ਇਹ ਹੀਰਿਆਂ ਵਰਗਾ ਜਨਮ ਦਿੱਤਾ ਹੈ, ਤੋ ਇਹ ਅਵਸਰ ਵੀ ਹੱਥੋਂ ਇਹਨਾਂ ਨੇ ਇਹ ਖੁੰਝਾ ਦਿੱਤਾ, ਇਹ ਤਾਂ ਫਿਰ ਇਹਨਾਂ ਦਾ ਕਦ ਬਣੇਗਾ। ਤੋ ਇਸ ਲਈ ਇਹ ਕਦਮ ਕਦਮ 'ਤੇ ਇਹ ਝੰਜੋੜੇ ਦਿੰਦੇ ਹਨ, ਕਦਮ ਕਦਮ 'ਤੇ ਜਾਗਰੂਕਤਾ ਦਿੰਦੇ ਹਨ, ਸੰਦੇਸ਼ ਦਿੰਦੇ ਹਨ, ਔਰ ਯਾਦ ਕਰਾਉਂਦੇ ਹਨ ਕਿ ਇਨਸਾਨ ਅਜੇ ਐਡਾ ਤੇਰਾ ਕੰਮ ਕੁੜੇ ਕਿ ਕਰ ਲੈਣਾ ਉਸ ਦਮ ਕੁੜੇ ਜਦ ਘਰ ਆਏ ਮਹਿਮਾਨ ਕੁੜੇ, ਕਿ ਉਸ ਵਕਤ ਕੁਛ ਫਿਰ ਬਣਨਾ ਨਹੀਂ ਹੈ, ਅਗਰ ਮਹਿਮਾਨ ਹੀ ਘਰ ਆ ਗਏ ਯਾਨੀ ਕਿ ਇਹ ਦੂਤ ਆ ਗਏ ਤੈਨੂੰ ਲੈਣ ਵਾਸਤੇ, ਤੋ ਕੀ ਕਰ ਲੈਣਾ ਉਸ ਦਮ ਕੁੜੇ ਜਦ ਘਰ ਆਏ ਮਹਿਮਾਨ ਕੁੜੇ, ਉਦੋਂ ਜਦ ਸਾਹਮਣੇ ਆ ਗਏ ਫਿਰ ਤੂੰ ਭਾਵੇਂ ਤੂੰ ਲੱਖ ਉੱਥੇ ਦਲੀਲਾਂ ਦੇ ਜਾਂ ਲੱਖ ਉੱਥੇ ਹੋਰ ਸਮੇਂ ਦੀ ਮੰਗ ਕਰ, ਤੇਰਾ ਕੁਛ ਬਣਨ ਵਾਲਾ ਨਹੀਂ ਹੈ, ਕਿਉਂਕਿ ਜਦ ਸਮੇਂ ਸੀ ਉਦੋਂ ਤੂੰ ਕਦਰ ਨਹੀਂ ਕੀਤੀ ਹੈ। ਜਿਵੇਂ ਕਿਹਾ ਵੀ ਹੈ ਕਿ ਅਬ ਪਛਤਾਏ ਕਿਆ ਹੋਆ ਜਬ ਚਿੜੀਆ ਚੁੱਗ ਗਈ ਖੇਤ, ਜਦ ਖੇਤਾਂ ਨੂੰ ਚਿੜੀਆਂ ਨੇ ਉਜਾੜ ਹੀ ਦਿੱਤਾ, ਤਾਂ ਫਿਰ ਬਾਅਦ ਵਿੱਚ ਕੀ ਸ਼ੋਰ ਪਾਏਗਾ, ਕੁਛ ਬਣਨ ਵਾਲਾ ਨਹੀਂ ਹੈ, ਅਤੇ ਕੀ ਕਰ ਲੈਣਾ ਉਸ ਦਮ ਕੁੜੇ ਜਦ ਘਰ ਆਏ ਮਹਿਮਾਨ ਕੁੜੇ, ਉਦੋਂ ਤੋਂ ਕੋਈ ਕਦਰ ਨਹੀਂ ਕੀਤੀ। ਜਿਵੇਂ ਇਹ ਵੀ ਅੰਗਰੇਜ਼ੀ ਵਿੱਚ ਕਹਾਵਤ ਹੈ ਕਿ ਇਸ ਤਰ੍ਹਾਂ ਦੇ ਨਾਲ ਇੱਕ ਪਾਣੀ ਦੇ ਬਾਰੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਨਾਲ ਇੱਕ ਖੂਹ ਦੀ ਵੀ ਸਾਨੂੰ ਕਦਰ ਤਾਂ ਆਉਂਦੀ ਹੈ ਜਦੋਂ ਜਲ ਦੀ ਘਾਟ ਹੁੰਦੀ ਹੈ, ਤਾਂ ਇਸੇ ਤਰ੍ਹਾਂ ਦੇ ਨਾਲ ਇੱਕ ਉਦੋਂ ਤੱਕ ਸਾਨੂੰ ਕਦਰ ਨਹੀਂ ਹੁੰਦੀ ਹੈ ਕਿ ਇਹ ਪਾਣੀ ਨਹੀਂ ਹੈ, ਜਦ ਉਹ ਇਸ ਤਰ੍ਹਾਂ ਦੇ ਨਾਲ ਘਾਟ ਮਹਿਸੂਸ ਹੁੰਦੀ ਹੈ ਫਿਰ ਸਾਨੂੰ ਕਿੱਡੀ ਕਦਰ ਉਸਦੀ ਆ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਇਹ ਜੀਵਨ ਵੀ ਸਾਨੂੰ ਪ੍ਰਾਪਤ ਹੋਇਆ ਹੈ ਇਹ ਸੱਚ ਦੀ ਪ੍ਰਾਪਤੀ ਦੇ ਲਈ, ਲੇਕਿਨ ਜਿਵੇਂ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ, ਕਿ ਤਨ ਸੁੱਕਾ ਪਿੰਜਰ ਥੀਆ ਤਲੀਆ ਖੁੱਗੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ, ਕਿ ਇਤਨਾ ਸਮਾਂ ਬਿਤਾ ਵੀ ਦਿੱਤਾ ਲੇਕਿਨ ਫਿਰ ਵੀ ਇਹ ਸੱਚ ਦੀ ਲਖਤਾ ਨਹੀਂ ਕੀਤੀ, ਇਤਨਾ ਸਰੀਰ ਜਰਜਰ ਹੋ ਗਿਆ, ਕਿਤਨੇ ਭੋਗ ਭੋਗੇ, ਲੇਕਿਨ ਭੋਗ ਭੋਗਦਿਆਂ ਹੋਇਆਂ ਬੰਦੇ ਨੂੰ ਇਹ ਅਹਿਸਾਸ ਨਹੀਂ ਕਿ ਪਲ ਪਲ ਕਾਲ ਮੈਨੂੰ ਭੋਗ ਰਿਹਾ ਹੈ। ਬੰਦਾ ਕਹਿੰਦਾ ਹੈ ਕਿ ਮੈਂ ਪਦਾਰਥਾਂ ਨੂੰ ਭੋਗ ਰਿਹਾ ਹਾਂ, ਲੇਕਿਨ ਇਹ ਨਹੀਂ ਉਸਨੂੰ ਅਹਿਸਾਸ ਕਿ ਮੈਂ ਕਦਮ ਕਦਮ 'ਤੇ ਭੋਗਿਆ ਜਾ ਰਿਹਾ ਹਾਂ, ਮੈਂ ਕਾਲ ਮੈਨੂੰ ਇੱਕ ਇੱਕ ਗ੍ਰਾਹੀ ਬਣਾ ਕੇ ਖਾ ਰਿਹਾ ਹੈ ਕਾਲ, ਔਰ ਇੱਕ ਦਿਨ ਉਹ ਆਏਗਾ ਕਿ ਪੂਰੇ ਦਾ ਪੂਰਾ ਮੈਂ ਭੋਗ ਲਿੱਤਾ ਜਾਵਾਂਗਾ, ਇੱਕ ਮੇਰਾ ਨਾਮੋ ਨਿਸ਼ਾਨ ਇਸ ਧਰਤੇ ਮਿਟ ਜਾਏਗਾ, ਲੇਕਿਨ ਉਸ ਵਕਤ ਇਸ ਨੂੰ ਬੰਦੇ ਨੂੰ ਹੋਸ਼ ਨਹੀਂ ਹੁੰਦੀ ਹੈ, ਤੋ ਇਸ ਲਈ ਇਹ ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ ਔਰ ਇਹ ਕੁਰਾਇਆ ਪਿਆ ਹੋਇਆ, ਇਹ ਆਪਣੇ ਜੀਵਨ ਦੀ ਸਹੀ ਦਿਸ਼ਾ ਨੂੰ ਅਖਤਿਆਰ ਨਹੀਂ ਕਰਦਾ ਹੈ, ਔਰ ਇਸ ਲਈ ਇਸ ਨੂੰ ਤ੍ਰਿਗਾਕਾਰ ਮਿਲਦੀ ਹੈ। ਇੱਕ ਬਾਜ਼ੀ ਨੂੰ ਜੀਵਨ ਦੀ ਹਾਰ ਕੇ ਜਾਂਦਾ ਹੈ, ਨਾ ਲੋਕ ਸਵਰਦਾ ਹੈ ਨਾ ਪਰਲੋਕ ਸਵਰਦਾ ਹੈ, ਇਸ ਲਈ ਐਸੀ ਨਾਦਾਨੀਆਂ ਕਰਨ ਵਾਲੇ ਬਥੇਰੇ ਇਸ ਸੰਸਾਰ ਵਿੱਚ, ਇਹ ਹਰ ਯੁੱਗ ਵਿੱਚ ਹੋਏ ਹਨ, ਹਰ ਦੌਰ ਵਿੱਚ ਹੋਏ ਹਨ, ਇਸ ਲਈ ਹਰ ਯੁੱਗ ਹਰ ਦੌਰ ਦੇ ਵਿੱਚ ਬ੍ਰਹਮ ਗਿਆਨੀਆਂ ਦੀ ਅਹਿਮੀਅਤ ਹੈ, ਗੁਰੂ ਪੀਰ ਪੈਗੰਬਰਾਂ ਦੀ ਲੋੜ ਔਰ ਸੰਤਾਂ ਮਹਾਤਮਾਵਾਂ ਭਗਤਾਂ ਦੀ ਦੇਣ ਦੀ ਅਹਿਮੀਅਤ ਇਹ ਹਰ ਯੁੱਗ ਵਿੱਚ ਰਹੀ ਹੈ। ਤੋ ਆਓ ਸਾਧ ਸੰਗਤ, ਕਹਿਣ ਦਾ ਭਾਵ ਇਹੀ ਹੈ कि एक महापुरशा संता ने ये संसार नू ये एक देन हमेशा हमेशा दिती है और आज भी यही देन ये दिते चले जा रहे हैं। तो आओ साध संगत, जो महापुरशा संता ने ये सच दी लखता कीती और सच दे नाल जुड़े और सच दे नाल जुड़न दे कारण ये सही मायने विच जिवें क्या भी है कि कबीर सब जग निर्धना धनवंता नहीं कोई धनवंता सो जानिए जाके राम नाम धन होए। तो इस तरह दे नाल जिन्हां नूं इह सच्ची दौलत मिल जाती है वो सच्चे शाह बन जाते हैं कि सही सच्चे शाह कि वाकई ही वो सच्चे शाह कहलाते हैं क्योंकि सच्ची दौलत उन्हां दे हिस्से विच आ गई है। वही गल कि इस नूं अर्जित करन दे लई सानू एक जतन करने पैंदे हैं कि एक सच नूं प्राप्त करन दे लई सानू इस तरह दे नाल ये जागरूकता का होना बड़ा जरूरी हुंदा है। तो ये माला माल हो जांदे इस दौलत दे नाल। इस नूं दौलत भी किया गया है, इस नूं रोशनी भी किया गया है कि रोशनी साडे जीवन विच आ जाए ताकि मन और आत्मा ये दोनों ही रोशन हो जाण यानी कि उज्ज्वल हो जाण। तो इस प्रकार दे नाल इक्को ही रोशनी ये मन और आत्मा नूं रोशन कर देंदी है। ये एक दौलत साडे लोक और परलोक नूं मालामाल कर देंदी है। तो इस तरह दे नाल इस दी अहमियत दा एहसास ये महापुरश संत जन ये युगां युगां तो ये कराउंदे आए हन और अज भी इस पासे भजदे होए इंसान नूं जिहड़ा कि भज रहा है भजी जा रहा है सारी उम्र दौड़ विच लग्या रहिंदा है और जिवें पहले कहा कि दुनियावी प्राप्तियां दी दौड़ विच लग्या होया है। जिवें ये भी कहावत मशहूर है कि इस तरह दे नाल इंसान इस रैट रेस विच लग्या होया। अंग्रेजी विच कहावत है कि रैट रेस है। तो अगर कहा गया है कि अगर ये भज रहा है तो ये उसे चूहियां दी दौड़ दे वाकण ही ये लग्या होया है। इस तरह दे नाल ये इंसान इस दौड़ नूं दौड़ी चली जा रहे हैं, ये भज्जी चले जा रहे हैं और इस तरह दे नाल ये सारी उम्र इन्हां दी ये बीत जाती है और अंत विच ये नबेड़ा हुंदा है कि इतनी दौड़ दौड़ी भी, इतनी उपलब्धियां कीतियां भी, इन्नी प्राप्ति कीती भी, लेकिन फिर खाली दे खाली, क्योंकि जिस नल भरपूर होना से वो तो पाया ही नहीं है। अंत विच यही नतीजा कि सिकंदर जब रुखसत हुआ तो दोनों हाथ खाली थे कि सब कुछ पा के भी खाली। और जिवें ये भी एक कहानी कई दफ़ा दोहराई गई है जो रूस दे रशियन राइटर टॉलस्टॉय ने जो लिखी सी कि हाउ मच लैंड डज अ मैन नीड, कि कितनी ज़मीन दी ज़रूरत है इंसान नूं। और वो उस नूं कहानी नूं इस कदर लिखता है कि ऐलान किया गया कि कोई जितना भी सूर्य उदय होण तो सूर्य अस्त तक, सनराइज तो सनसैट तक जितना भी रकबा तय कर लेगा वो सारा रकबा उसका हो जाएगा। तो ये इंसान चलने शुरू होए चल रहे हैं और उन्हां विच एक इंसान वो चल रहा है फिर ध्यान आया कि चल इस रफ्तार ते चलांगा ते कितना कुछ फासला तय कर लवांगा, थोड़ी ज़मीन इससे विच आएगी। उसने भजना शुरू कर दिता और भज रहा है, थोड़ी होर रफ्तार वधाई, होर तेज़ भजन लगा ताकि जितना ज़्यादा तेज़ भजांगा उतना ज़्यादा रकबा तय हो जाएगा तो मेरे हिस्से विच इतनी वड्डी ज़मीन आ जाएगी। तो इस कदर भजी जा रहा है लड़खड़ाना शुरू हो गया है, दम घुटन लग पिया है, साह साह हो गया है और साह नहीं आया, चक्कर आया, ज़मीन दे उत्ते मुद्दा डिग पिया और थोड़ी देर तड़ पिया और उसके प्राण भी चले गए। तो फिर वो लिखारी कहता है कि वेख लो एडा वड्डा एक जमीन का मालिक बनन की ख्वाहिश दे विच एडा भजिया कि अपने प्राणा तो ही हाथ छोड़ दिता, हाथ गवा बैठा और हुण देखो इस नूं किड्डी जमीन चाहिए है, केवल दो गज जमीन, ये केवल दो गज जमीन विच ही समा जाएगा। तो कहण दा भाव यही है कि महापुरशां संतां दे अभिप्राय यही हैं कि इंसान इस दौड़ विच सारी उम्र लग्या रहिंदा है, दीन गवाई दुनी स्यों दुनी ना चाली साथ, पाए कुहाड़ा मारिया गाफल अपने हाथ। तो इस तरह दे नाल ये अपने पैर दे उत्ते खुद कुल्हाड़ी मार लैंदा है, ਇਹ ਦੁਨੀਆ ਦੀ ਖਾਤਰ ਇਸ ਸੱਚ ਨੂੰ ਭੁਲਾ ਦਿੰਦਾ ਹੈ, ਦੀਨ ਨੂੰ ਭੁਲਾ ਦਿੰਦਾ ਹੈ, ਇਸ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਇਹ ਗੁਰੂ ਪੀਰ ਸੰਤਾਂ ਦੀ ਕਦਰ ਛੱਡ ਦਿੰਦਾ ਹੈ। ਔਰ ਅੰਤ ਵਿੱਚ ਜਿਸ ਕਾਰਨ ਦੀਨ ਨੂੰ ਗਵਾਇਆ, ਉਸ ਦੁਨੀ ਨੇ ਵੀ ਸਾਥ ਛੱਡ ਦਿੱਤਾ। ਉਸ ਦੁਨੀਆ ਨੂੰ ਆਸਰਾ ਮੰਨ ਕੇ ਚੱਲਦਾ ਹੈ ਔਰ ਉਸਦੇ ਕਾਰਨ ਸਮਝਦਾ ਹੈ ਕਿ ਇਹ ਹਨ ਮੇਰੇ ਸੱਚੇ ਸਹਾਰੇ ਔਰ ਇਹ ਹਨ ਜਿਨ੍ਹਾਂ ਦੇ ਕਾਰਨ ਮੈਂ ਮਾਲਾਮਾਲ ਹੋਣਾ ਹੈ। ਲੇਕਿਨ ਇਹ ਨਹੀਂ ਜਾਣਦਾ ਕਿ ਇਹ ਸਭ ਕੁਛ ਪ੍ਰਾਪਤ ਕਰਕੇ ਵੀ ਇਨਸਾਨ ਦੇ ਹੱਥ ਵੱਲੇ ਕੁਛ ਨਹੀਂ ਰਹਿੰਦਾ ਹੈ। ਤੋ ਇਸ ਲਈ ਇਹ ਮਹਾਂਪੁਰਸ਼ਾਂ ਸੰਤਾਂ ਨੇ ਇਹ ਸੰਦੇਸ਼ ਦਿੱਤੇ ਹਨ, ਇਹ ਪੈਗਾਮ ਦਿੱਤੇ ਹਨ ਤਾਂ ਕਿ ਇਨਸਾਨ ਇਸ ਤਰ੍ਹਾਂ ਦੇ ਨਾਲ ਇਹ ਕੰਮ ਕਰ ਲਵੇ। ਇਹ ਜਿਹੜਾ ਕਿ ਸਭ ਤੋਂ ਇਹ ਜ਼ਰੂਰੀ ਕੰਮ ਹੈ, ਇਸ ਕੰਮ ਨੂੰ ਕਰਕੇ ਹੀ ਇਸ ਦਾ ਪਾਰ ਉਤਾਰਾ ਇਹ ਹੋ ਸਕਦਾ ਹੈ। ਵਰਨਾ ਤੇ ਇੱਥੇ ਵੀ ਤ੍ਰਿਗਾਕਾਰ ਅੱਗੇ ਵੀ ਤ੍ਰਿਗਾਕਾਰ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਜਿਉਂ ਮੱਥੇ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਦੇ ਨਾਲ ਇਹ ਮੱਥਿਆ ਜਾਏਗਾ, ਇਹ ਰਿੜਕਿਆ ਜਾਏਗਾ, ਇੱਕ ਆਪਣੇ ਆਪ ਨੂੰ ਉਸ ਪਾਣੀ ਦੇ ਜਾਂ ਉਸ ਪਦਾਰਥ ਦੀ ਥਾਂ 'ਤੇ ਸਮਝੋ ਕਿ ਕਿਸ ਤਰ੍ਹਾਂ ਦੇ ਨਾਲ ਰਿੜਕਿਆ ਜਾਂਦਾ ਹੈ। ਉਹ ਤਾਂ ਫਿਰ ਵੀ ਅਗਰ ਦੁੱਧ ਹੈ, ਰਿੜਕਣ ਨਾਲ ਕੁਛ ਸਾਨੂੰ ਐਸੀ ਕੀਮਤੀ ਸ਼ਕਤੀਸ਼ਾਲੀ ਚੀਜ਼ਾਂ ਸਾਨੂੰ ਪਦਾਰਥ ਦੇ ਰੂਪ ਵਿੱਚ ਮਿਲ ਜਾਂਦੀਆਂ ਹਨ। ਕਿੱਥੇ ਸਾਨੂੰ ਦਹੀਂ ਮਿਲ ਜਾਂਦਾ ਹੈ, ਮੱਖਣ ਮਿਲ ਜਾਂਦਾ ਹੈ, ਫਿਰ ਉਹ ਘਿਓ ਵਿੱਚ ਬਦਲ ਜਾਂਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਉਸ ਵਿੱਚ ਤਾਂ ਫਿਰ ਵੀ ਕੁਛ ਲੱਭ ਜਾਏਗਾ, ਲੇਕਿਨ ਅਗਰ ਜਿਉਂ ਮੱਥੇ ਮਧਾਣੀ ਆ ਤਾਂ ਤਿਉਂ ਮੱਥੇ ਧਰਮ ਰਾਏ। ਤੋ ਇਸ ਅਗਰ ਇਸ ਰਿੜਕਣ ਵਿੱਚ ਹੀ ਅਸੀਂ ਰਿੜਕੇ ਗਏ ਔਰ ਸਾਡਾ ਸਭ ਕੁਛ ਨਿਚੋੜ ਲਿੱਤਾ ਗਿਆ ਔਰ ਹੱਥ ਪੱਲੇ ਕੁਛ ਰਿਹਾ ਨਹੀਂ, ਤੋ ਇਸ ਲਈ ਮਹਾਂਪੁਰਸ਼ ਸੰਤ ਜਨ ਇਹ ਕਹਿੰਦੇ ਹਨ ਕਿ ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ, ਉੱਚੀ ਅੱਖ ਫਿਲੇ ਹੰਕਾਰੀ ਵਿੱਚ ਆਪਣੀ ਸ਼ਾਨ ਕੁਮਾਨ ਕੁੜੇ। ਕਿ ਇਸ ਚਰਖੇ ਦੀ ਕੀਮਤ ਭਾਰੀ, ਯਾਨੀ ਕਿ ਇਹ ਸਰੀਰ ਰੂਪੀ ਚਰਖਾ, ਇਸ ਚਰਖੇ ਦੀ ਕੀਮਤ ਭਾਰੀ, ਤੋ ਇਸ ਦੇ ਉੱਤੇ ਇਸ ਸਰੀਰ ਰੂਪੀ ਚਰਖੇ ਦੇ ਉੱਤੇ ਕਤਲ ਹੈ, ਐਸੇ ਧਾਗੇ ਕਤਲ ਹੈ ਜਿਸ ਦੇ ਕਾਰਨ ਵਾਸਤਵਿਕਤਾ ਵਿੱਚ ਇਹ ਜਾਣਿਆ ਜਾ ਸਕੇ, ਸਮਝ ਵਿੱਚ ਆ ਜਾਏ ਗੱਲ ਕਿ ਵਾਕਈ ਹੀ ਐਸਾ ਧਾਗਾ ਕਤਿਆ ਹੈ, ਐਸਾ ਸੂਤ ਕਤਿਆ ਹੈ ਜਿਸ ਦੇ ਕਾਰਨ ਇਸ ਦੇ ਸਰੀਰ ਦੀ ਵੀ ਕੀਮਤ ਪੜ ਗਈ ਹੈ। ਤੋ ਆਓ ਸਾਧ ਸੰਗਤ, ਕਹਿਣ ਦਾ ਇਤਨਾ ਹੀ ਭਾਵ ਹੈ ਕਿ ਮਹਾਂਪੁਰਸ਼ ਸੰਤ ਜਨ ਭਗਤ ਜਨਾਂ ਦੀ ਬਾਣੀ ਇਸ ਪਾਸੇ ਹੀ ਇਨਸਾਨ ਨੂੰ ਉਸ ਪਾਸੇ ਤੁਰਨ ਦੀ ਇੱਕ ਪ੍ਰੇਰਣਾ ਇਹ ਦਿੰਦੀ ਆਈ ਹੈ ਔਰ ਅੱਜ ਵੀ ਇਸੇ ਪਹਿਲੂ ਦੀ ਅਹਿਮੀਅਤ ਹੈ ਜੀਵਨ ਦੇ ਵਿੱਚ। ਇਸ ਲਈ ਇਹੀ ਕੰਮ ਕਰਨਾ ਹੈ ਹਰ ਕਿਸੇ ਨੇ, ਯਾਨੀ ਕਿ ਇਹ ਬ੍ਰਹਮ ਗਿਆਨੀਆਂ ਦਾ ਸੰਗ ਕਰਕੇ ਔਰ ਇਹ ਸੱਚ ਰੂਪੀ ਦਾਤ ਨੂੰ ਪ੍ਰਾਪਤ ਕਰ ਲੈਣਾ ਹੈ। ਇਸ ਪਰਮਾਤਮਾ ਅਕਾਲ ਪੁਰਖ ਇਸ ਨਿਰੰਕਾਰ ਜਿਸ ਦੇ ਅਨੰਤ ਨਾਂ ਹਨ, ਇਸ ਪਰਮ ਅਸਤਿਤ ਨੂੰ ਜਾਣ ਕੇ ਆਪਣੀ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰ ਲੈਣਾ ਹੈ। ਔਰ ਜਿਵੇਂ ਥੋੜ੍ਹੀ ਦੇਰ ਪਹਿਲੇ ਵੀ ਆਪਨੇ ਸੁਣਿਆ ਕਿ ਜਦ ਤੱਕ ਇਹ ਉਜਾਲਾ ਨਹੀਂ ਹੁੰਦਾ, ਜਦ ਤੱਕ ਇਹ ਦੀਪ ਜਲਦਾ ਨਹੀਂ ਹੈ, ਉਤਨੀ ਦੇਰ ਹਨੇਰਾ ਦੂਰ ਹੋਣ ਵਾਲਾ ਨਹੀਂ ਹੈ। ਔਰ ਹਨੇਰਾ ਦੂਰ ਹੋਣਾ ਵੀ ਨਹੀਂ ਹੈ ਕੇਵਲ ਉਪਰਾਲਿਆਂ ਨਾਲ, ਕਿ ਕੇਵਲ ਅਸੀਂ ਇਸ ਅੰਧੇਰੇ ਨੂੰ ਕੋਸਦੇ ਰਹੀਏ ਔਰ ਉਜਾਲੇ ਦੀਆਂ ਸਿਫਤਾਂ ਗਾਉਂਦੇ ਰਹੀਏ, ਇਸ ਨਾਲ ਵੀ ਦੂਰ ਨਹੀਂ ਹੋਣਾ ਹੈ। ਕੇਵਲ ਰੋਸ਼ਨੀ ਦਾ ਰਟਨ ਕਰਦੇ ਰਹੀਏ, ਕੇਵਲ ਪਰਮਾਤਮਾ ਦਾ ਨਾਮ ਦਾ ਰਟਨ ਕਰਦੇ ਰਹੀਏ, ਇਸ ਨਾਲ ਵੀ ਸਾਡਾ ਬਣੇਗਾ ਨਹੀਂ ਹੈ। ਇਹ ਤਾਂ ਵਾਸਤਵਿਕਤਾ ਵਿੱਚ ਇਹ ਉਜਾਲਾ ਜੀਵਨ ਵਿੱਚ ਕਰਨਾ ਹੁੰਦਾ ਹੈ, ਇਹ ਦੀਪਕ ਨੂੰ ਬੁੱਝੇ ਹੋਏ ਨੂੰ ਜਗਾਉਣਾ ਹੁੰਦਾ ਹੈ। ਤੋ ਕੇਵਲ ਰੋਸ਼ਨੀ ਕਰਨ ਨਾਲ, ਜਿਵੇਂ ਕਿ ਕਿਹਾ ਹੈ ਕਿ ਖਾਂਡ ਹੀ ਕਾ ਨਾਮ ਲੇਤ ਮੁੱਖ ਕੈਸੇ ਮੀਠਾ ਹੋਤ, ਮੁੱਖ ਪੁੰਨੇ ਮੀਠਾ ਹੋਤ ਖਾਂਡ ਕੇ ਚਬਾਨ ਸੇ, ਕਿ ਕੇਵਲ ਸ਼ੱਕਰ ਦੇ ਰਟਨ ਕਰਦੇ ਜਾਈਏ ਤਾਂ ਸਾਡਾ ਮੂੰਹ ਮਿੱਠਾ ਹੋ ਜਾਵੇ, ਨਹੀਂ, ਸ਼ੱਕਰ ਦੇ ਰਟਨ ਨਾਲ ਮੁੱਖ ਮਿੱਠਾ ਨਹੀਂ ਹੋਣ ਵਾਲਾ ਹੈ। ਇਸੇ ਤਰ੍ਹਾਂ ਦੇ ਨਾਲ ਕੇਵਲ ਪਰਮਾਤਮਾ ਦਾ ਨਾਂ ਲੈਣ ਨਾਲ ਹੀ ਸਾਡਾ ਪਾਰ ਉਤਾਰਾ ਹੋਣ ਵਾਲਾ ਨਹੀਂ ਹੈ, ਇਹ ਆਤਮਾ ਦਾ ਅਗਿਆਨਤਾ ਦੂਰ ਹੋਣ ਵਾਲੀ ਨਹੀਂ ਹੈ, ਇਹ ਤਾਂ ਇਸ ਪਰਮਾਤਮਾ ਨੂੰ ਜਾਣਨਾ ਹੁੰਦਾ ਹੈ ਕਿ ਬਿਨ ਪ੍ਰਤੀਤ ਨਾ ਹੋਏ ਪ੍ਰੀਤੀ, ਕਿ ਇਸ ਦੀ ਪ੍ਰਤੀਤੀ ਕਰਨੀ ਹੁੰਦੀ ਹੈ, ਇਸ ਨੂੰ ਰਿਅਲਾਈਜ਼ ਕਰਨਾ ਹੁੰਦਾ ਹੈ। ਇਹ ਜਿਹੜੀ ਟਰੂ ਨੌਲੇਜ ਜਿਸ ਨੂੰ ਕਿਹਾ ਗਿਆ ਹੈ, ਇਹ ਟਰੂ ਨੌਲੇਜ ਇੱਕ ਸੱਚੀ ਜਾਣਕਾਰੀ ਨੂੰ, ਇਸ ਸੱਚੇ ਗਿਆਨ ਨੂੰ ਹਾਸਿਲ ਕਰਨਾ ਪੈਂਦਾ ਹੈ। ਔਰ ਜਦ ਇਹ ਗਿਆਨ ਮਿਲ ਜਾਂਦਾ ਹੈ, ਇਹ ਸਾਡੇ ਆਤਮਾ ਵੀ ਰੋਸ਼ਨ ਹੋ ਜਾਂਦੀ ਹੈ, ਸਾਡੇ ਜਨਮਾਂ ਦੀ ਇਹ ਭਟਕਣ ਸਮਾਪਤ ਹੋ ਜਾਂਦੀ ਹੈ ਔਰ ਫਿਰ ਇਹ ਸਾਨੂੰ ਇਹ ਉਜਾਲਾ ਐਸਾ ਮਿਲ ਗਿਆ ਕਿ ਆਤਮਾ ਦੇ ਨੂੰ ਵੀ ਇਸ ਨੇ ਰੌਸ਼ਨ ਕਰ ਦਿੱਤਾ ਔਰ ਆਤਮਾ ਦੇ ਵੀ ਭਰਮ ਮਿਟਾ ਦਿੱਤੇ ਔਰ ਇਹ ਰੌਸ਼ਨ ਹੋ ਗਿਆ ਮਨ ਅਤੇ ਸੁੰਦਰ ਭਾਵਨਾਵਾਂ ਨੂੰ ਜਨਮ ਮਿਲ ਗਿਆ, ਕਦੂਰਤਾਂ ਤੋਂ ਦੂਰ ਹੋ ਗਏ ਔਰ ਐਸੇ ਸੁੰਦਰ ਭਾਵ ਸਾਡੇ ਹਿਰਦਿਆਂ ਦੇ ਵਿੱਚ ਵੱਸ ਗਏ ਕਿ ਅਸੀਂ ਫਿਰ ਪਿਆਰ ਕਰਨ ਵਾਲੇ ਬਣ ਗਏ। ਫਿਰ ਅਸੀਂ ਲੁੱਟਮਾਰ ਕਰਨ ਦੀ ਬਜਾਏ ਅਸੀਂ ਸੇਵਾ ਵਿੱਚ ਤਨ ਮਨ ਧਨ ਨੂੰ ਲਗਾ ਦਿੱਤਾ। ਫਿਰ ਅਸੀਂ ਦੂਸਰਿਆਂ ਨੂੰ ਖੁਸ਼ੀ ਦੇਣ ਲੱਗ ਪਏ, ਅਸੀਂ ਡਿੱਗੇ ਹੋਏ ਨੂੰ ਉਠਾਉਣ ਲੱਗ ਪਏ ਜਿਹੜੇ ਕਿ ਕੱਲ੍ਹ ਤੱਕ ਅਸੀਂ ਇੱਕ ਦੂਸਰੇ ਨੂੰ ਡਿਗਾਉਂਦੇ ਰਹੇ, ਇੱਕ ਦੂਸਰੇ ਨੂੰ ਧੱਕੇ ਦਿੰਦੇ ਰਹੇ, ਇੱਕ ਦੂਸਰੇ ਨੂੰ ਰਵਾਉਂਦੇ ਰਹੇ, ਇੱਕ ਦੂਸਰੇ ਦੇ ਹੱਕ ਨੂੰ ਖੁੰਦੇ ਰਹੇ, ਇਹ ਸਭ ਕਰਮ ਅਸੀਂ ਕਰਦੇ ਰਹੇ। ਲੇਕਿਨ ਜਦ ਐਸੀ ਕ੍ਰਾਂਤੀ ਘਟਿਤ ਹੋ ਗਈ ਜੀਵਨ ਦੇ ਵਿੱਚ ਕਿ ਗੁਰਮੁਖਾਂ ਬ੍ਰਹਮ ਗਿਆਨੀਆਂ ਦਾ ਸੰਗ ਮਿਲ ਗਿਆ, ਉਹਨਾਂ ਨੇ ਐਸੀ ਜਾਗ੍ਰਿਤੀ ਦੇ ਦਿੱਤੀ, ਐਸੀ ਰੌਸ਼ਨੀ ਸਾਡੇ ਜੀਵਨ ਵਿੱਚ ਲੈ ਆਏ ਕਿ ਵਾਸਤਵਿਕਤਾ ਦੇ ਵਿੱਚ ਅਸੀਂ ਫਿਰ ਸਭ ਇੱਕ ਨੇਕ ਹੀ ਕਰਨ ਲੱਗ ਪਏ। ਅਸੀਂ ਫਿਰ ਸਹੀ ਮਾਇਨਿਆਂ ਵਿੱਚ ਇੱਕ ਜੀਵਨ ਦੇ ਪੈਂਡੇ ਨੂੰ ਉਸ ਰੂਪ ਵਿੱਚ ਤੈਅ ਕਰਨ ਲੱਗ ਪਏ। ਕੱਲ੍ਹ ਤੱਕ ਅਸੀਂ ਕੁਰਾਏ ਪਏ ਹੋਏ ਸੀ, ਕੱਲ੍ਹ ਤੱਕ ਅਸੀਂ ਭਟਕੇ ਹੋਏ ਸੀ, ਕੱਲ੍ਹ ਤੱਕ ਅਸੀਂ ਇੱਕ ਵਿਕਾਰਾਂ ਵਿੱਚ ਫਸੇ ਹੋਏ ਅਗਿਆਨਤਾ ਦੇ ਤਹਿਤ ਜੀਵਨ ਨੂੰ ਜਿਉਂਦੇ ਆ ਰਹੇ ਸੀ। ਅਸੀਂ ਤੇਰਾ ਮੇਰਾ ਕਰਦੇ ਰਹੇ ਸੀ, ਅਸੀਂ ਜਾਤੀ ਪਾਤੀ ਦੀਆਂ ਦੀਵਾਰਾਂ ਖੜੀਆਂ ਕਰਦੇ ਰਹੇ ਸੀ, ਅਸੀਂ ਮਜ਼ਹਬ ਮਿਲਤ ਧਰਮ ਦੇ ਨਾਂ 'ਤੇ ਇੱਕ ਦੂਸਰੇ ਨੂੰ ਵੱਢਦੇ ਰਹੇ ਸੀ। ਲੇਕਿਨ ਜਦ ਇਹ ਉਜਾਲਾ ਮਿਲ ਗਿਆ ਅਤੇ ਧਰਮ ਦੀ ਵੀ ਸਾਰ ਮਿਲ ਗਈ ਔਰ ਇਹ ਵੀ ਜਾਣ ਲਿਆ ਕਿ ਕੋਈ ਜਾਤੀ ਪਾਤੀ ਨਹੀਂ, ਅਸੀਂ ਸਾਰੇ ਇੱਕ ਨੂਰ ਤੋਂ ਉਪਜੇ ਹੋਏ ਹਾਂ, ਤਾਂ ਇਹ ਜਿਹੜੇ ਮਨ ਦੇ ਵਿੱਚ ਵੀ ਭਰਮ ਸਨ, ਇਹ ਮਨ ਦੇ ਵਿੱਚ ਵੀ ਜਿਹੜੀਆਂ ਦੀਵਾਰਾਂ ਸਨ, ਮਨ ਦੇ ਵਿੱਚ ਵੀ ਜਿਹੜੇ ਘਰ ਇਹ ਘਿਰਣਾ ਅਤੇ ਨਫ਼ਰਤ ਦੇ ਭਾਵ ਭਰੇ ਹੋਏ ਸਨ, ਉਹਨਾਂ ਤੋਂ ਨਿਸਤਾਰਾ ਮਿਲ ਗਿਆ, ਉਹਨਾਂ ਤੋਂ ਸਾਡਾ ਇੱਕ ਛੁਟਕਾਰਾ ਸਾਡਾ ਹੋ ਗਿਆ। ਔਰ ਇਸ ਲਈ ਹੁਣ ਅਸੀਂ ਉਸ ਰਾਹ 'ਤੇ ਨਹੀਂ ਤੁਰਦੇ, ਹੁਣ ਅਸੀਂ ਆਪਣੇਪਨ ਦੇ ਭਾਵ ਨਾਲ ਯੁਕਤ ਹੋ ਗਏ ਹਾਂ ਔਰ ਆਪਣੇਪਨ ਦੇ ਭਾਵ ਨਾਲ ਯੁਕਤ ਹੋ ਗਏ ਫਿਰ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆਏ, ਫਿਰ ਕੋਈ ਪਰਾਇਆ ਨਹੀਂ, ਕੋਈ ਬੇਗਾਨਾ ਨਹੀਂ, ਇਹ ਸਾਰੇ ਹੀ ਆਪਣੇ ਭਾਸਦੇ ਹਨ, ਆਪਣੇ ਮਹਿਸੂਸ ਹੁੰਦੇ ਹਨ ਔਰ ਫਿਰ ਅਸੀਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਐਸਾ ਦੁਰਵਿਵਹਾਰ ਕਰਾਂਗੇ। ਕਿਸ ਕੋ ਕੈਸਰ ਪੱਥਰ ਮਾਰੋ, ਕੌਣ ਪਰਾਇਆ ਹੈ, ਸੀਸ ਮਹਿਲ ਮੇਂ ਹਰ ਇੱਕ ਚਿਹਰਾ ਆਪਣਾ ਲੱਗਤਾ ਹੈ, ਤੋ ਇਸ ਤਰ੍ਹਾਂ ਦੇ ਨਾਲ ਫਿਰ ਕਿਸ ਦੇ ਉੱਤੇ ਜ਼ੁਲਮ ਕੀਤੇ ਜਾਣਗੇ, ਕਿਸ ਨੂੰ ਪਰਾਇਆ ਮੰਨਿਆ ਜਾਏਗਾ। ਇਹ ਤਾਂ ਫਿਰ ਜਦ ਆਪਣਾ ਹੀ ਜਾਣ ਲਿਆ, ਫਿਰ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆਏ, ਫਿਰ ਤਾਂ ਸਾਰੇ ਹੀ ਸਗਲ ਦਾ ਮਤਲਬ ਸਾਰੇ ਹੁੰਦਾ ਹੈ, ਫਿਰ ਸਾਰੇ ਹੀ ਆਪਣੇ ਬਣ ਜਾਂਦੇ ਹਨ, ਆਪਣੇ ਮਹਿਸੂਸ ਹੋਣ ਲੱਗ ਪੈਂਦੇ ਹਨ, ਅਤੇ ਫਿਰ ਸਾਡਾ ਮਤਲਬ ਕਿ ਸਾਡੇ ਜੀਵਨ ਵਿੱਚ ਉਜਾਲਾ ਆ ਗਿਆ ਹੈ, ਸਾਡੀ ਨਜ਼ਰ ਨੂੰ ਉਹ ਸੱਚੀ ਨਜ਼ਰ ਮਿਲ ਗਈ ਹੈ ਔਰ ਇਸ ਤਰ੍ਹਾਂ ਦੇ ਨਾਲ ਅਸੀਂ ਉਸ ਨਜ਼ਰ ਨਾਲ ਹੁਣ ਦੂਸਰਿਆਂ ਨੂੰ ਵੇਖ ਰਹੇ ਹਾਂ ਔਰ ਉਸੇ ਅਨੁਸਾਰ ਅਸੀਂ ਵਿਵਹਾਰ ਕਰ ਰਹੇ ਹਾਂ। ਤੋ ਐਡਾ ਵੱਡਾ ਕ੍ਰਾਂਤੀ ਸਾਡੇ ਜੀਵਨ ਵਿੱਚ ਆ ਜਾਂਦੀ ਹੈ। ਫਿਰ ਭਾਵੇਂ ਕਿਸ ਤਰ੍ਹਾਂ ਦਾ ਜੀਵਨ ਅਸੀਂ ਜੀ ਰਹੇ ਹਾਂ, ਯਾਨੀ ਕਿ ਭਾਵੇਂ ਦੁਨਿਆਵੀ ਕੋਈ ਪ੍ਰਾਪਤੀਆਂ ਨਹੀਂ ਵੀ ਹਨ, ਫਿਰ ਵੀ ਸਾਡੀ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ। ਦੂਸਰੇ ਪਾਸੇ ਉਹ ਅਵਸਥਾ ਵਿੱਚ ਅਸੀਂ ਜੀ ਰਹੇ ਸਾਂ ਜਾਂ ਫਿਰ ਲੱਖਾਂ ਕਰੋੜਾਂ ਲੋਕ ਉਸ ਭਾਵ ਨਾਲ ਜੀ ਰਹੇ ਹਨ ਕਿ ਭਾਵੇਂ ਦੁਨਿਆਵੀ ਬਹੁਤ ਸਾਰੀ ਪ੍ਰਾਪਤੀਆਂ ਉਹਨਾਂ ਕੋਲ ਹਨ, ਸਮਰਥਾਵਾਂ ਸਾਧਨ ਹਨ, ਲੇਕਿਨ ਫਿਰ ਵੀ ਉਹ ਵਿਸ਼ ਘੁਲਦੇ ਰਹਿੰਦੇ ਹਨ। ਤੋ ਤੁਲਨਾ ਕੀਤੀ ਗਈ ਕਿ ਇੱਕ ਸੱਪ ਹੁੰਦਾ ਹੈ, ਉਸ ਸੱਪ ਨੂੰ ਅਸੀਂ ਅੰਮ੍ਰਿਤ ਵਰਗਾ ਦੁੱਧ ਪਿਲਾਉਂਦੇ ਹਾਂ, ਤੋ ਅੰਮ੍ਰਿਤ ਵਾਲਾ ਦੁੱਧ ਪੀ ਕੇ ਵੀ ਉਹ ਸਾਨੂੰ ਜ਼ਹਿਰ ਦਿੰਦਾ ਹੈ, ਡੱਸਦਾ ਹੈ, ਉਹ ਡੰਗ ਮਾਰਦਾ ਹੈ। ਅੰਮ੍ਰਿਤ ਵਰਗਾ ਦੁੱਧ ਦਿੱਤਾ ਉਸਨੂੰ, ਲੇਕਿਨ ਉਸਨੇ ਸਾਨੂੰ ਜ਼ਹਿਰ ਦਿੱਤੇ। ਔਰ ਦੂਸਰੇ ਪਾਸੇ ਇੱਕ ਸੁੱਕਾ ਘਾਹ ਖਾ ਕੇ ਵੀ ਜਿਹੜੀ ਗਾਂ ਹੈ ਉਹ ਸਾਨੂੰ ਅੰਮ੍ਰਿਤ ਵਰਗਾ ਦੁੱਧ ਦੇ ਦਿੰਦੀ ਹੈ ਕਿ ਉੱਧਰ ਉਸਨੂੰ ਸੁੱਕਾ ਘਾਹ ਖਾਣ ਨੂੰ ਮਿਲਿਆ, ਉਸ ਗਾਂ ਨੂੰ ਸੁੱਕਾ ਘਾਹ ਖਾਣ ਨੂੰ ਮਿਲਿਆ, ਹਰਾ ਨਹੀਂ ਮਿਲਿਆ ਅਤੇ ਸੁੱਕਾ ਖਾਣ ਨੂੰ ਮਿਲਿਆ, ਇੱਕ ਤੂੜੀ ਖਾਣ ਨੂੰ ਮਿਲੀ, ਉਸਨੇ ਤਾਂ ਸੁੱਕਾ ਘਾਹ ਖਾ ਕੇ ਵੀ ਦੁੱਧ ਦਿੱਤਾ, ਜ਼ਹਿਰ ਨਹੀਂ ਦਿੱਤੀ। ਔਰ ਦੂਸਰੇ ਪਾਸੇ ਉਸ ਸੱਪ ਨੇ ਅੰਮ੍ਰਿਤ ਵਰਗਾ ਦੁੱਧ ਗ੍ਰਹਿਣ ਕਰਕੇ ਵੀ ਜ਼ਹਿਰ ਦਿੱਤੀ। ਤੋ ਇਸ ਤਰ੍ਹਾਂ ਦੇ ਨਾਲ ਇਹ ਸੰਸਾਰਿਕ ਇਨਸਾਨਾਂ ਦੀ ਪ੍ਰਵਿਰਤੀ ਹੈ ਕਿ ਬਹੁਤ ਦੁਨਿਆਵੀ ਉਹਨਾਂ ਨੂੰ ਪ੍ਰਾਪਤੀਆਂ ਹੋ ਜਾਣ ਫਿਰ ਵੀ ਡੱਸਦੇ ਰਹਿੰਦੇ ਹਨ, ਫਿਰ ਵੀ ਦੂਸਰਿਆਂ 'ਤੇ ਜ਼ੁਲਮ ਕਰਦੇ ਰਹਿੰਦੇ ਹਨ, ਫਿਰ ਵੀ ਲਤਾੜਦੇ ਰਹਿੰਦੇ ਹਨ। ਔਰ ਦੂਸਰੇ ਪਾਸੇ ਜਿਨ੍ਹਾਂ ਨੂੰ ਇਹ ਜਾਗ੍ਰਿਤੀ ਮਿਲ ਗਈ, ਜਿਨ੍ਹਾਂ ਨੂੰ ਇਹ ਸਮਝ ਮਿਲ ਗਈ, ਫਿਰ ਭਾਵੇਂ ਉਹ ਦੁਨਿਆਵੀ ਪ੍ਰਾਪਤੀ ਨਹੀਂ ਹੈ, ਉਹ ਦੁਨਿਆਵੀ ਉਸ ਤਰ੍ਹਾਂ ਦੀਆਂ ਸਮਰਥਾਵਾਂ ਨਹੀਂ ਹਨ, ਲੇਕਿਨ ਫਿਰ ਵੀ ਦੂਸਰੇ ਨੂੰ ਜ਼ਹਿਰ ਨਹੀਂ ਦੇਣਗੇ, ਦੂਸਰਿਆਂ ਨੂੰ ਡੰਗ ਨਹੀਂ ਲਗਾਉਣਗੇ। ਤਾਂ ਇਸ ਤਰ੍ਹਾਂ ਦੇ ਨਾਲ ਅੰਮ੍ਰਿਤਮੈ ਇਹਨਾਂ ਦਾ ਇਹ ਜੀਵਨ ਇਹ ਬਣ ਜਾਂਦਾ ਹੈ। ਤਾਂ ਆਓ ਸਾਧ ਸੰਗਤ, ਇਹੀ ਅਰਦਾਸ, ਇਹੀ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਦਾਤਾਰ ਐਸੀ ਕਿਰਪਾ ਕਰੇ, ਐਸੀ ਦਇਆ ਕਰੇ, ਸਭ ਨੂੰ ਐਸੀ ਤੌਫੀਕ ਬਖਸ਼ੇ ਤਾਂ ਕਿ ਸਾਰੇ ਹੀ ਇਸ ਤਰ੍ਹਾਂ ਦੀ ਜਾਗ੍ਰਿਤੀ ਨੂੰ ਪ੍ਰਾਪਤ ਕਰ ਲੈਣ, ਆਤਮਾ ਨਾਤਾ ਪਰਮਾਤਮਾ ਨਾਲ ਜੋੜ ਲੈਣ, ਪਰਲੋਕ ਸੁਹੇਲਾ ਕਰ ਲੈਣ, ਔਰ ਇਹ ਲੋਕ ਦੀ ਯਾਤਰਾ ਵੀ ਇਨਸਾਨੀਅਤ ਦੀ ਡਗਰ 'ਤੇ ਚੱਲਦਿਆਂ ਹੋਇਆਂ ਪਿਆਰ ਪ੍ਰੀਤ ਨਿਮਰਤਾ ਦੇ ਭਾਵ ਨਾਲ ਯੁਕਤ ਹੋ ਕੇ, ਮਿਲਵਰਤਨ ਦੇ ਭਾਵ ਨਾਲ ਯੁਕਤ ਹੋ ਕੇ, ਦਇਆ ਕਰੁਣਾ ਦੇ ਭਾਵ ਨਾਲ ਯੁਕਤ ਹੋ ਕੇ ਇਸ ਜੀਵਨ ਦੇ ਸਫ਼ਰ ਨੂੰ ਸਾਰੇ ਤੈਅ ਕਰਦੇ ਚਲੇ ਜਾਣ, ਤਾਂ ਕਿ ਇਹ ਧਰਤੀ ਦਾ ਰੂਪ ਵੀ ਇਹ ਸੁੰਦਰ ਬਣ ਜਾਵੇ, ਔਰ ਸਾਰੇ ਹੀ ਰਾਹਤ ਦੀ ਇਹ ਸਾਹ ਜਿਹੜੀ ਹਨ ਇਹ ਲੈਂਦੇ ਚਲੇ ਜਾਣ, ਔਰ ਆਪ ਵੀ ਖੁਸ਼ੀ ਮਨਾਉਣ, ਔਰ ਹੋਰਨਾਂ ਨੂੰ ਵੀ ਇਹ ਖੁਸ਼ੀ ਦੇਣ ਦੇ ਸਾਧਨ ਬਣਦੇ ਚਲੇ ਜਾਣ। ਤਾਂ ਇਹ ਇੱਕ ਸ਼ੁਭਕਾਮਨਾ, ਇਹ ਇੱਕ ਪ੍ਰਾਰਥਨਾ, ਇਹ ਇੱਕ ਅਰਦਾਸ ਹੈ। ਤਾਂ ਦਾਸ ਹੋਰ ਜ਼ਿਆਦਾ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ, ਕਿਉਂਕਿ ਸਮਾਂ ਪਹਿਲਾਂ ਹੀ ਕਾਫੀ ਅੱਗੇ ਵੱਧ ਚੁੱਕਾ ਹੈ, ਔਰ ਆਪ ਮਹਾਂਪੁਰਸ਼ਾਂ ਦੇ ਬਟਾਲੇ ਵਿਖੇ ਪੁੱਜ ਕੇ ਕਰੀਬ 8 ਸਾਲਾਂ ਬਾਅਦ, ਜ਼ਿਕਰ ਹੋਇਆ ਥੋੜ੍ਹੀ ਦੇਰ ਪਹਿਲੇ ਕਿ ਕਰੀਬ 8 ਸਾਲਾਂ ਬਾਅਦ ਫਿਰ ਤੋਂ ਇੱਥੇ ਆ ਕੇ ਸਤਸੰਗ ਕਰਨ ਦਾ ਇਹ ਅਵਸਰ ਪ੍ਰਾਪਤ ਹੋਇਆ ਹੈ, ਔਰ ਪੰਜਾਬ ਵਿੱਚ ਹੀ ਪੂਰੇ ਸਾਲ ਬਾਅਦ ਆਉਣ ਦਾ ਮੌਕਾ ਮਿਲਿਆ ਹੈ, ਕਿਉਂਕਿ ਪਿਛਲੇ ਦਸੰਬਰ ਵਿੱਚ ਪੰਜਾਬ ਵਿੱਚ ਗੁਰਦਾਸਪੁਰ ਇਤਿਆਦਿ, ਅੰਮ੍ਰਿਤਸਰ, ਕਪੂਰਥਲਾ ਇਤਿਆਦਿ ਇਹਨਾਂ ਥਾਵਾਂ 'ਤੇ, ਔਰ ਅੱਗੇ ਕਠੂਆ, ਜੰਮੂ ਔਰ ਰਜੌਰੀ, ਮੇਂਢਰ ਇਤਿਆਦਿ ਉੱਥੇ ਵੀ ਜਾਣ ਦਾ ਮੌਕਾ ਮਿਲਿਆ ਸੀ ਪਿਛਲੇ ਦਸੰਬਰ ਵਿੱਚ, ਲੇਕਿਨ ਪੂਰਾ ਸਾਲ ਵਿੱਚ ਬੀਤ ਗਿਆ, ਔਰ ਇਸ ਪੂਰੇ ਸਾਲ ਦੇ ਦੌਰਾਨ ਅਨੇਕਾਂ ਪ੍ਰਾਂਤਾਂ ਵਿੱਚ ਜਾਣ ਦਾ ਮੌਕਾ ਤਾਂ ਮਿਲਿਆ, ਲੇਕਿਨ ਪੰਜਾਬ ਵੱਲ ਆਉਣ ਦਾ ਮੌਕਾ ਨਹੀਂ ਬਣ ਪਾਇਆ। ਤੋ ਅੱਜ ਦਾਤਾਰ ਦੀ ਕਿਰਪਾ ਨਾਲ ਇਹ ਅਵਸਰ, ਇਹ ਮੌਕਾ ਮਿਲਿਆ ਹੈ ਕਿ ਪੰਜਾਬ ਦੀ ਇਸ ਯਾਤਰਾ ਦੇ ਦੌਰਾਨ ਬਟਾਲਾ ਵਿਖੇ ਇੰਨੇ ਸਾਲਾਂ ਬਾਅਦ ਜਦ ਪਹਿਲਾ ਸਟੇਸ਼ਨ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਗਏ, ਤਾਂ ਉੱਥੇ ਵੀ ਉਹ ਗਿਣਾ ਰਹੇ ਸੀ ਕਿ ਪਿਛਲੀ ਵਾਰੀ 2002 ਵਿੱਚ ਤੁਸੀਂ ਆਏ ਸੀ, ਤਾਂ ਉੱਥੇ ਵੀ ਐਡੇ ਲੰਬੇ ਅਰਸੇ ਬਾਅਦ ਸਤਸੰਗ ਕਰਨ ਦਾ ਮੌਕਾ ਮਿਲਿਆ, ਔਰ ਇੱਥੇ ਵੀ 2003 ਤੋਂ ਬਾਅਦ ਸਤਸੰਗ ਕਰਨ ਦਾ ਅਵਸਰ ਮਿਲ ਰਿਹਾ ਹੈ। ਤਾਂ ਇਸੇ ਤਰ੍ਹਾਂ ਦੇ ਨਾਲ ਜਿੱਥੇ ਜਿੱਥੇ ਵੀ ਜਾਣ ਦਾ ਮੌਕਾ ਮਿਲਦਾ ਹੈ, ਐਸਾ ਪਿਆਰ ਵੇਖਣ ਨੂੰ ਮਿਲਦਾ ਹੈ, ਔਰ ਭਗਤੀ ਵਿੱਚ ਯਕੀਨ ਰੱਖਣ ਵਾਲੇ ਔਰ ਭਗਤੀ ਨਾਲ ਆਪਣੇ ਮਨ ਨੂੰ ਰੰਗਣ ਵਾਲੇ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਇੱਕ ਸੇਵਾ ਉਪਕਾਰ ਕਰਨ ਵਾਲਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਤਾਂ ਬਹੁਤ ਖੁਸ਼ੀ ਹਾਸਿਲ ਹੁੰਦੀ ਹੈ। ਹੋਰ ਵੀ ਅਨੇਕਾਂ ਸੱਜਣਾਂ ਦੇ ਇਸੇ ਬਹਾਨੇ ਦਰਸ਼ਨ ਹੋ ਜਾਂਦੇ ਹਨ, ਜਿਹੜੇ ਕਿ ਸਮਾਜ, ਦੇਸ਼ ਦੀ ਸੇਵਾ ਕਰ ਰਹੇ ਹੁੰਦੇ ਹਨ ਅਨੇਕਾਂ ਅਨੇਕਾਂ ਰੂਪਾਂ ਦੇ ਵਿੱਚ, ਤਾਂ ਉਹਨਾਂ ਦੇ ਵੀ ਦਰਸ਼ਨ ਕਰਨ ਦੇ ਮੌਕੇ ਮਿਲ ਜਾਂਦੇ ਹਨ, ਤਾਂ ਬਹੁਤ ਖੁਸ਼ੀ ਹਾਸਿਲ ਹੋਈ ਹੈ। ਤਾਂ ਦਾਸ ਇਹਨਾਂ ਸ਼ਬਦਾਂ ਰਾਹੀਂ ਹੀ ਆਪ ਤੋਂ ਇਜਾਜ਼ਤ ਚਾਹੇਗਾ। ਸਤਿ ਸੰਗਤ ਜੀ, ਧੰਨਵਾਦ।